الحمد لله رب العالمين والصلاة والسلام على خاتم النبيين اما بعد فاعوذ بالله من الشيطان الرجيم بسم الله الرحمن الرحيم والصلاة والسلام عليك يا رسول الله وعلى آلك واصحابك يا حبيب الله والصلاة والسلام عليك يا نبي الله وعلى آلك واصحابك يا نور الله۔ مدنی چینل کے ناظرین، اللہ پاک کے پیارے اور آخری نبی صلی اللہ علیہ وآلہ وسلم نے ارشاد فرمایا، جس نے مجھ پر ایک بار درود پاک پڑھا اللہ پاک اس پر 10 رحمتیں نازل فرماتا ہے، اور جس نے مجھ پر 10 بار درود پاک پڑھا اللہ پاک اس پر 100 رحمتیں نازل فرماتا ہے، اور جو مجھ پر 100 مرتبہ درود پاک پڑھتا ہے اللہ پاک اس کی دونوں آنکھوں کے درمیان لکھ دیتا ہے، یہ بندہ نفاق یعنی منافقت اور جہنم کی آگ سے آزاد ہے، اور قیامت کے دن اللہ پاک اسے شہیدوں کے ساتھ رکھے گا۔ صلو علی الحبیب صلی اللہ علی محمد وعلی آلہ وصحبہ وبارک وسلم۔ الحمدللہ ہمارے ساتھ رکن شورا حاجی امین اتاری سلمہ الباری موجود ہیں، کیسے ہیں حضور؟
الحمدللہ۔
سورۃ العادیات یہ پارہ نمبر 30 کی سورت ہے جس میں 11 آیتیں ہیں۔ اللہ کریم ارشاد فرماتا ہے، آیت نمبر 6، ان الانسان لربہ لکنود، بے شک انسان ضرور اپنے رب کا بڑا ناشکرہ ہے۔ تفسیر سورۃ الجنان، حضرت عبداللہ بن عباس رضی اللہ تعالی عنہما فرماتے ہیں، ناشکر انسان سے مراد وہ ہے جو اللہ تعالیٰ کی نعمتوں سے مکر جاتا ہے۔ بعض مفسرین فرماتے ہیں کہ ناشکر سے مراد گناہگار انسان ہے، اور بعض علماء نے فرمایا کہ اس سے مراد وہ انسان ہے جو مصیبتوں کو یاد رکھے اور نعمتوں کو بھول جائے۔ آیت نمبر 7، وَإِنَّهُ عَلَىٰ ذَلِكَ لَشَهِيدٌ، اور بے شک وہ اس بات پر ضرور خود گواہ ہے۔ تفسیر سورۃ الجنان، اس آیت کا ایک معنی یہ ہے کہ بے شک وہ انسان ناشکرہ ہونے پر خود اپنے عمل سے گواہ ہے، اور دوسرا معنی یہ ہے کہ اللہ تعالیٰ انسان کے ناشکرے ہونے پر خود گواہ ہے۔ آیت نمبر 8, 9, 10 اور 11، وَإِنَّهُ لِحُبِّ الْخَيْرِ لَشَدِيدٌ، اور بے شک وہ مال کی محبت میں ضرور بہت شدید ہے۔ اَفَلَا يَعْلَمُ اِذَا بُعْثِرَ مَا فِي الْقُبُورِ، تو کیا وہ نہیں جانتا جب وہ اٹھائے جائیں گے جو قبروں میں ہیں؟ وَحُصِّلَ مَا فِي الصُّدُورِ، اور جو سینوں میں ہے وہ کھول دی جائے گی۔ اِنَّ رَبَّهُمْ بِهِمْ يَوْمَئِذٍ لَخَبِيرٌ، بے شک ان کا رب اس دن ان کی یقیناً خوب خبر رکھنے والا ہے۔ تفسیر سورۃ الجنان، ان چاروں آیات کا خلاصہ یہ ہے کہ بے شک انسان مال کی محبت اور اس کی طلب میں تو بہت مضبوط اور طاقتور ہے، جبکہ اللہ تعالیٰ کی عبادت کرنے اور اس کی نعمتوں کا شکر ادا کرنے کے لیے کمزور ہے۔ تو کیا مال کی محبت میں مبتلا وہ انسان نہیں جانتا کہ جب وہ مردے اٹھائے جائیں گے جو قبروں میں ہیں، اور انہیں اللہ تعالیٰ کی بارگاہ میں پیش کیا جائے گا، اور جو حقیقت سینوں میں ہے وہ کھول دی جائے گی، تو اس وقت اللہ تعالیٰ انہیں ان کے نیک اور برے اعمال کا بدلہ دے گا۔ بے شک ان کا رب قیامت کے دن، جو کہ فیصلے کا دن ہے، ان کے اعمال، ان کی نیتوں اور ان کی اطاعت اور نافرمانی کی خوب خبر رکھنے والا ہے، جیسا کہ ہمیشہ سے ہے۔ مدنی چین کے ناظرین، انسان یقینی طور پر اگر اللہ تعالیٰ کی نعمتوں پر غور کرنا شروع کرے تو اس کا ہر وقت دل کرے گا کہ میں اللہ کی نعمتوں کا شکر ادا کروں، لیکن فطری طور پر اگر انسان کو دیکھا جائے تو انسان ان نعمتوں کو یاد نہیں کرتا جو رب کی طرف سے بن مانگے اسے ملی ہیں۔ بہت ساری نعمتیں اللہ پاک نے اسے عطا کی ہیں، لیکن انسان ان خامیوں کو، اس کمی کو یاد کر کے ناشکری کا شکار رہتا ہے جو اس کے پاس نہیں ہے۔ اس حوالے سے رکن شورا کیا ہماری تربیت فرماتے ہیں، حضور کیا فرمائیں گے؟ انسان جو ہے وہ عمومی طور پر ناشکری کا شکار رہتا ہے. خوش قسمت ہوتے ہیں کہ جو شکر ادا کرتے رہتے ہیں.
آپ نے جو قرآن پاک کی آیات اور اس کا ترجمہ بیان کیا تو اس میں کافی اس میں وضاحتیں ہیں, اور ایک بات تو بچپن سے سنتے آ رہے ہیں نا کہ انسان کسی حال میں خوش رہتا ہی نہیں ہے.
جی شک.
یعنی یہ جب یہ دیکھی والی بات ہے.
جی جی.
عام طور پہ خود اپنے ذات پر بھی غور کرتے ہیں تو ہمیں اگر کسی چیز کی طلب ہوتی ہے اور وہ مل بھی جاتی ہے, ایسا نہیں ہے کہ اب ہمارا کوئی اینڈ ہو گیا, بلکہ ہم کہتے ہیں یار یہ تو ملی ہے, یہ بھی مل جائے تو اچھا ہے, یہ مل جائے تو پھر وہ مل جائے تو اچھا ہے. تو یوں بسا اوقات جو ہے وہ انسان اس طرح کی جب کیفیات اپنی بناتا ہے تو عام طور پر یہ ہے کہ ناشکری پیدا ہو ہی جاتی ہے. کہ ظاہر ہے جب انسان اپنی نعمتوں کو نہیں دیکھے گا تو جو چیز اس کے پاس ہے اگرچہ وہ بھی نعمت ہوتی ہے
جی,
لیکن وہ اس چیز کو محسوس نہیں کرتا. وہ کہتا ہے یار اپنے پاس تو یار پہننے کو جوتے ہی نہیں ہیں, لیکن جب وہ دیکھے گا کہ یار کسی کے پیر ہی نہیں ہیں تب وہ محسوس کر سکتا ہے نا کہ یار جوتے نہ ہونا اگرچہ کمی ہے لیکن اللہ کا شکر ہے
پاؤں
تو ہیں. تو یہ چیزیں کئی ایسی بات کہی جاتی ہے کہ جو چیز ہے نا یہ چیز جس کے پاس نہیں ہے نا وہ اس کی قدر جانتا ہے. اور بڑی خوبصورت اس کو سمجھانے کے لیے ایک واقعہ کتابوں میں لکھا تھا کہ ایک شخص اسی طرح کا پریشان حال, مطلب وہ لوگ پریشانیاں تھیں
جی جی,
تو ایک مرتبہ شہر میں اعلان ہوا کہ جو شخص اپنی زندگی سے پریشان ہے یا جس چیز سے بھی وہ پریشان ہے تو فلاں میدان میں آ جائے, جو چیز اس کو پریشان کر رہی ہے وہ اس چیز کو میدان میں چھوڑ دے اور جو اس کو پسند آئے وہ چیز لے جائے.
ٹھیک.
یہ جب اعلان سنا تو بھائی تو لوگ خوش ہو گئے کہ یار ہمارا تو مسئلہ ہی حل ہو گیا کہ ہماری تو پریشانیاں دور ہو جائیں گی اور جو چیز چاہیے وہ مل بھی رہی ہے. تو ایک شخص اپنی بیوی سے بہت پریشان تھا, وہ بیوی کو لے گیا بھائی اور اس میدان میں اس نے اس کو چھوڑ دیا. ایک شخص شادی کرنا چاہتا تھا کہ اس کو دیتا ہی نہیں تھا رشتہ, وہ بھی پہنچا تو اس نے دیکھا کہ بھائی بیوی تو یہاں مل رہی ہے تو وہ بیوی کو لے گیا. ایک شخص اپنے بچوں سے پریشان تھا, یار بچے بہت تنگ کرتے ہیں, پریشان کر کے رکھ دیا ہے, ستا دیا ہے, وہ میدان میں آیا اپنے بچوں کو چھوڑ گیا. ایک بے اولاد تھا, اس کو بچے چاہیے تھے, وہ بھی پہنچا کیا چلو یار میدان میں کچھ مل رہا ہے تو اس نے دیکھا کہ بچے بھی ہیں تو بچوں کو بھی لے گیا. ایک شخص بیمار تھا, اس کو ٹی بی تھی, وہ اپنے اس ٹی بی کے مرض سے بہت پریشان تھا, وہ میدان میں گیا تو اس کو کہا گیا کہ بھائی اس کے بدلے کیا لیتے ہو. تو دوسرا شخص شوگر لے کر آیا تھا, وہ شوگر سے پریشان تھا, اس نے کہا ٹی بی دے دیتے شوگر لے لیتے. اس نے ٹی بی دی شوگر لے لی, یار اس میں آسانی ہو جائے گی. شوگر والے نے کہا کہ چلو یار شوگر دو اپنے ٹی بی لے لیتے. تو یوں ادلا بدلا یہ بھی ہو گیا. اب ہوا کیا کہ جب وہ جو اپنی بیوی کو چھوڑ کر گیا تھا وہ گھر پہنچا, اب گھر پہنچا تو کھانا تو تھا ہی نہیں, اب کھانا تو کوئی ہے بھی نہیں پکانے والا, بیوی کو تو چھوڑا آیا تھا, کھانا پکایا. کھانا پکا کر جب آرام کرنا تھا تو ہو بستر بھی خود بچھانا پڑے گا, اور بستر بھی بچھایا تو پتہ چلا کپڑے گندے ہیں تو وہ بھی دھونے پڑیں گے, وہ کپڑے اس نے کبھی زندگی بھی نہیں دھوئے تو وہ بھی دھوئے اس نے. تو وہ پھر سوچنے لگا کہ یار جیسی بھی تھی یار بیوی جیسی بھی تھی یار کام تو کرتی تھی یار, اب تو پھنس گیا میں تو یار. تو یوں وہ بیوی کو یاد کرنے لگا. اچھا جس کی شادی نہیں ہوئی تھی وہ بیوی لے کر گیا, اب وہ جب بیوی لے کر گیا تو اس نے تو گھر پہنچ کے لمبی چوٹی لسٹ دے دی اس کو, اب اس نے کبھی اس طرح کے گھر کے خرچے کیے ہی نہیں تھے. اب اس نے جب لسٹ لی اور بازار گیا تو ساری تنخواہ تو ایک ہی پھیرے میں پار ہو گئی صاحب. اب یہ تو بڑا پریشان ہو گیا کہ اللہ یہ کیا ہو گیا بھائی, میں تو کوارا ہی اچھا تھا بھائی, یہ تو آتی اس نے خرچے شروع کرا دیے, میری جیبیں خالی کر دی. اچھا اس طرف جو بچے چھوڑ کر گیا تھا اب گھر اس کو کاٹے کہ کوئی آواز ہی نہیں ہے یار, کوئی شور ہی نہیں ہے. اچھا کوئی طبیعت نرم گرم ہوئی تو وہ کوئی وہ پوچھ ہی نہیں رہا اس کو, ابو پانی لے کر آئے. تو یوں تو اس نے کہا یار بچے شور کرتے تھے آوازیں کرتے تھے لیکن یار میرے گھر میں رونق تو تھی نا یار, اور اب تو کوئی پوچھ ہی نہیں رہا ہے. अब वो बच्चे याद करने लगा। अच्छा, जो बच्चे लेकर गया उसको बड़ा पुरसकून रहता था, कभी कोई इसको आवाज़ ठक ठक ठुक ठुक होती नहीं थी। अब बच्चे तो बच्चे ही होते, उन्होंने वहाँ उधम मचाना शुरू किया। उसने कहा, अल्लाह अल्लाह भाई, ये बच्चे कहाँ से लेकर आ गया, मैं तो अकेला ही अच्छा था। अच्छा, टीबी वाला जो है वो शुगर लेकर आ गया था। अब टीबी में वो खांसते खांसते बिस्तर पर पड़ा रहता था। अब सर्दी की रात थी, अब बार बार पेशाब लगे शुगर की वजह से, बार बार उसको फेरे लगे। वो कहने लगा, यार टीबी सही थी यार, कम से कम जम के बिस्तर में पड़ा तो रहता था। अच्छा, जो टीबी वाला था वो चूँकि बिस्तर पे लेटता था तो उसको बार बार जो शुगर की वजह से फेरे लगने लगे। तो यूँ सब को लगा कि यार जो हमारी ज़िंदगी थी ना पहले वाली, वो अच्छी थी, वो अच्छी थी, ये जो बात है ना, तो ये अच्छा नहीं है। कुरान की वो आयत है ना,
असा अंतक रहू शई अम वहु खैरुल लकुम, करीब है कि किसी चीज को तुम ना पसंद जानो लेकिन वो तुम्हारे लिए बेहतर हो,
और किसी चीज को हम जो है वो पसंद करते हैं वो हमारे एक में नाक
असा अंतुहिब, करीब है कि जिसको तुम पसंद करो वो तुम्हारे लिए बेहतर ना।
यानी कुरान पाक में ये बयान कर दिया गया कि कोई चीज जो हम बेहतर समझते हैं वो हमारे लिए बेहतर नहीं है, किसी चीज को हम अपने लिए बेहतर नहीं जानते वो हमारे हक में बेहतर है। आखिर में फरमाया गया,
वल्लाहु यालमु व अंतुम ला तालमून,
यानी अल्लाह जानता है तुम नहीं जानते।
सुभान अल्लाह।
तो इसका मतलब जो उलमा हमें तरबियत देते हैं राशिद भाई
जी,
वो यही है कि जिस हाल में जो हम है ना, अगर उस हाल में खुश रहना सीख लें, यकीन माने हमारा मसला खत्म हो जाए।
अंधा कैसे खुश रहेगा जनाब, अंधा को नजर नहीं आता।
अंधा है, उसको कैंसर तो नहीं है ना, उसके हाथ पांव तो सलामत है ना। यानी ऐसा भी तो है ना कि जो अंधा भी है और माजूर भी है। मैं अब तक जब तक ये हमारे ये स्पेशल पर्सन नजर आते हैं ना गूंगे बहरे,
जी जी,
तो माशाल्लाह इसमें हमारे दाऊद सलामी का एक बड़ा एजाज है कि हमारे मुबल्लिगीन इशारे करते हैं, इशारे करके उनको वो बयान सुनाते हैं। अच्छा, हमने देखा है वो माशाल्लाह नमाजी बन जाते हैं, बड़े सुधर जाते हैं। एक मरतबा मैं इसी तरह हल्के से गुजर रहा था तो उस हलके में एक ऐसा शख्स बैठा था कि जिसका हाथ एक हमारे इस्लाम भाई के हाथ में था, और वो इशारे देखकर वो इसको इशारों से इसके हाथ में यूं उंगलियां हिला रहा था, इन्हें यूं यूं करे, यूं यूं करे। मैं बड़ा हैरान कि यार ये मेरे लिए नया आइटम था। मैं कहा, ये इशारे देखना और समझना ये तो देखा था, लेकिन ये एक हाथ में ये क्या कर रहा है इसको? तो मैंने जिम्मेदार से पूछा कि यार ये क्या कर रहा है? तो कहने लगा कि ये जो बैठे हैं ना वो गूंगे बहरे हैं, तो ये इशारे देख रहे हैं, और ये जिसका हाथ पकड़ा हुआ है ना, ये गूंगा भी है, बहरा भी है और अंधा भी है।
अल्लाह।
राशिद भाई, ये कई साल हो गए, मैंने वो दो भाई आते थे पहले, इतकाब भी करते थे, मैंने क्लीन शेव देखा उनको, उन्होंने दाढ़ियाँ भी रखी, वो नमाजी भी पढ़ने लगे इतकाब में, माशाल्लाह हर साल आते थे। मैं आज तक हैरान हूँ कि हमारे इन जिम्मेदारान ने उनको दाढ़ी का समझाया कैसे होगा।
अल्लाह।
उसने दाढ़ी रख ली, नमाजी बन गया वो। लेकिन ये हम गौर तो करें कि हम जिस दुनिया में जिंदगी गुजार रहे हैं, क्या लोग परेशान नहीं है? क्या कहते हैं, परेशान नहीं है? हैं परेशान
बिल्कुल,
मगर अल्लाह पाक ने जो हमको नेमतें दी हैं तो उसका उसूल क्या है?
अगर शुक्र करोगे ज्यादा दूंगा।
यानी कुरान ने वाज़े इरशाद फरमा दिया कि अगर हम चाहते हैं कि हमारी जो परेशानियां हैं वो दूर हो जाए, हमारी नेमतों में इजाफा हो जाए, तो उसूल दे दिया गया। उसूल दे दिया गया कि अल्लाह पाक ने जो नेमतें अता की, ए बंदे तू उन नेमतों का शुक्र अदा कर, अल्लाह पाक इन नेमतों में इजाफा करेगा। अगर नाशुक्री की तो नेमतें छिन जाएंगी,
अल्लाह
अल्लाह का अदाब भी शदीद तर है। बड़ी प्यारी बात है, एक और मैं आपको अर्ज करूँ कि यही बात के दूसरों को देखते हैं तो हम समझते हैं कि यार हमें यही यही सुकून में हम परेशान हैं
जी।
तो एक बादशाह का वाकया था किताबों में कि वो उसने अपने वजीर से कहा कि यार हमारे इतने दरबारी हैं, यार कोई अपना दुख सुख सुनाता रहता है, यार ये फुलां जो आदमी है ना हमारा गुलाम, ये हमेशा पुरसकून रहता है यार, इसको लगता है कोई टेंशन नहीं है, इसको कोई परेशानी नहीं है, इसकी क्या वजह है? वजीर बड़ा होशियार था, उसने कहा बादशाह सलामत आप इस पर 99 का कानून लगाएं, 99 का कानून लगाकर चेक करें, फिर आपको पता चलेगा कि ये खुश है कि नहीं है।
ठीक।
तो बादशाह ने कहा कि 99 का कानून क्या होता है? तो उसने कहा, बादशाह सलामत, आप एक थैला लें और उसमें 100 अशरफियाँ, 100 सोने के सिक्के डालें आप इसमें, और उस पर एक पेपर लगा दें कि ये 100 अशरफियाँ आपके लिए तोहफा, फिर उसमें से एक निकाल लें।
अच्छा।
थैला बंद करें और रात के किसी हिस्से में उसके दरवाजे पर रख दें, दरवाजा नॉक कर दें, बस अब आप उठ जाए। बादशाह ने ऐसे ही करवाया, थैला लिया, 100 अशरफियाँ डाली गई और लिखा गया कि 100 अशरफियाँ आपके लिए तोहफा। अब उसमें से एक निकाल कर थैला बंद किया गया और जाकर दरवाजे पे रख दिया, दरवाजा खटखटा दिया गया। अब रात के इस अंधेरे में उसने जैसे ही दरवाजा खोला तो कोई भी नहीं, जैसे नीचे नजर पड़ी तो थैला नजर आया, उसने जैसे उठाकर देखा तो ओ हो 100 अशरफिया में तोहफे में मिली, अरे हम तो मालदार हो गए। उसने शोर मचाना शुरू किया, घर के सारे बच्चे सब उठ गए। अब घर में एकदम से रोशनी हो गई कि भाई क्या हुआ? तो कहा, हम तो करम हो गया हम पर, किसी ने हमको तोहफे में 100 अशरफियाँ दिए। अब ये कहकर उसने चादर बिछाई और जना वो थैला खोला। अब जैसे ही वो ढेर लगाया तो सब रोशनी, मतलब चमक दबक। अब ये गरीब लोग थे, इन्होंने इतना माल देखा ही नहीं था, अब ये उछालने लगे, खेलने लगे और खुशियाँ मनने लगी। थोड़ी देर तो ये सारा होता गया, फिर शख्स को ख्याल आया, उसने इसको गिनना शुरू किया, 1, 2, 10, 20, 30, 40, 90, 95, 96, 98, 99। इसने दोबारा गिना इसको, 99, 2-3 दफा गिना, तो अपनी बेगम से कहा कि तुम गिनो इसको। उसने भी 2-3 दफा गिना तो 99। अब इसका टेम्परेचर हाई हो गया,
अल्लाह,
और एकदम से गुस्सा करने का, तुम लोगों को कोई एहसास नहीं है, अपनी बच्ची को बुलाया, तू गिन। बच्ची ने गिना 99, हटो तुम, बच्चे को बुलाया, तू गिन। अब सब ने गिन लिया, अशरफ ये 99। अब इसने जो जनाब उधम मचाया, उसने कहा तुम लोगों ने इसको उछाल कर इधर उधर फेंक दिया होगा, तुम लोगों को कोई एहसास नहीं, अब सारे बच्चे कोई पलंग के नीचे घुसा हुआ है, कोई नाली में देख रहा है, कोई बर्तन उठाकर देख रहा है, कोई अलमारियां ढूंढ रहा है, ना पूरा घर उछाल दिया, अशरफ ही नहीं मिली। अब ऐसे में एक बच्ची कहने लगी, अब्बू लगता है बाहर गिर गई होगी।
अल्लाह।
अब ये सारे बाहर निकले, मशाले लेकर, लाइटें लेकर, अंधेरे में वो झाड़ियों में कोई घुस रहा है, पत्थर के नीचे देख रहे हैं, लेकिन अशरफ ही नहीं मिली, यहाँ तक कि सुबह हो गई,
होती तो मिलती,
और उसका टेम्परेचर हाई और एकदम से बुरा हाल, गुस्से से उसका। अब जनाब ये जैसे ही सुबह हुई तो दरबार का टाइम हो गया था, अब ये जैसे तैसे गया दरबार, अब रात भर सोया तो था नहीं, वो कहते ना कि तरबूज जैसा मुंह और टमाटर जैसी आंखें होती, ऐसा लाल सुर्ख हो रही आंखें। अब ये जनाब पहुंचा तो बादशाह तो देखकर हैरान रह गया, देखा कि एक ही दिन में तो उसका तो नक्शा ही बदल गया। अब वजीर से उसने कहा कि यार ये तेरा 99 का कानून समझ में नहीं आया। तो वजीर कहने लगा, बादशाह सलामत, इसको 99 अशरफिया मिली, इसने 99 अशरफिया मिलने की खुशी नहीं मनाई।
अल्लाह।
एक जो नहीं मिली ना, उस एक ना मिलने के दुख ने इसके सारे 99 मिलने की खुशी पर उंगलियां मेल कर
दी।
यानी अगर हम ये बात समझ लेना कि हमारे हक में जो बेहतर है, यानी बड़े बूढ़े समझाते ही गए, जिंदगी गुजर गई उनकी, कि वक्त से पहले नसीब से ज्यादा मिलेगा नहीं आपको,
बहुत को
कहा, ये बड़े बूढ़े समझाते रहे। अब भाई जो मेरा काम है कोशिश करना, मेरे नसीब में जो है वो दुनिया की कोई ताकत नहीं ले सकती।
सुभान अल्लाह।
अब जब ये जहन बन जाएगा तो इंसान जिस हाल में रहेगा तो खुशी रहेगा ना, खुशी रहेगा, लेकिन ये है ही नहीं, ये है ही नहीं। हम तो माल जमा करने का जो एक दौड़ लगी पड़ी है ना, तो वो हदीस है ना कि इब्ने आदम को सोने की 2 वादियां भी मिल जाएं तो वो तीसरी की तमन्ना करेगा कि इब्ने आदम का जो पेट है वो कब्र की मिट्टी भरेगी।
अल्लाह अकबर।
तो ये एक ऐसा बिल्कुल आम सा एक मामला है कि हम अगर चाहते हैं खुश रहना तो रब ने जो अता किया है हम उस पर खुश रहें।
बिल्कुल, उस पर खुश रहें। और अल्लाह पाक ने जो नेमतें दी हैं, जिन्हें बज़ाहिर जो हमें थोड़ी नज़र आती हैं, अगर उन थोड़ी नेमतों पर शुक्र करने की हमारी आदत होगी ना, तो जब ज़्यादा नेमतें होंगी तो इंशाअल्लाहुल करीम ना शुक्री हमारी ज़बान पर नहीं आएगी, शुक्र हमारी ज़बान पर फिर भी जारी रहेगा। हज़रत नुमान बिन बशीर रज़ी अल्लाह तआला अन्हु रिवायत करते हैं कि आका करीम सल्लल्लाहु अलैहि वसल्लम ने फ़रमाया, جو تھوڑی نعمتوں کا شکر ادا نہیں کرتا وہ زیادہ نعمتوں کا بھی شکر ادا نہیں کرتا، اور جو لوگوں کا شکر ادا نہیں کرتا وہ اللہ تعالیٰ کا بھی شکر ادا نہیں کرتا۔ اور اللہ تعالیٰ کی نعمتوں کو بیان کرنا شکر ہے، اور انہیں بیان نہ کرنا یہ ناشکری ہے۔ تو حضور، واقعی ایسا ہے کہ ہم اللہ تبارک و تعالیٰ کی ان نعمتوں پر شکر ادا نہیں کرتے کہ جو نعمت رب نے بن مانگے ہمیں عطا کی ہیں۔ ناشکری کے حضور آپ نے سمجھتے، ایک بڑی وجہ یہ بھی ہوتی ہے کہ ہم عام طور پر بڑے، دنیاوی طور پر بڑے لوگوں کو دیکھ رہے ہوتے ہیں۔ اپنا جو گھر ہے، چاہے کرائے ہی کا گھر ہے جہاں پر ہم رہ رہے ہیں، اس کی بجائے ہم ایک بنگلے والے کو دیکھتے ہیں، اس کا بہت بڑا بنگلہ ہے، اس کے پاس بہت بڑی گاڑی ہے، اس کے پاس یہ بڑی چیز ہے، تو اس کو دیکھ دیکھ کر ایک احساس کمتری کا شکار ہو رہے ہوتے ہیں، ناشکری کا شکار ہو رہے ہوتے ہیں۔ تو کیا فرمائیں گے؟
اصل میں ہے یہی سچی بات ہے کہ اگر اس بنگلے والے کے دکھ سن لینا ہے کہ یہ بنگلہ تو ہے اس کے پاس، مگر مسئلہ یہ کہ اس کو اس بنگلے میں نیند ہی نہیں آتی ہے،
اللہ
گولیاں کھا کر بھی وہ سو نہیں پاتا ہے۔
بے شک
دسترخوان پر نعمتیں ہیں، اس کے دسترخوان کو دیکھ کے میران ہو، مچھلی بھی پڑی ہے، مرغی پڑی ہے، بریانی بھی، ارے بھائی سویٹ ڈش۔ لیکن آپ کو پتا ہے کہ وہ جو سیٹ ہے نا، اس کو بیماری کے سبب ڈاکٹر نے مچھلی کھانے کا منع کیا ہے،
اللہ
گوشت اس کو منع ہے، اس کو تیل منع ہے، اس کو گھی منع ہے، اس کو مرچیں منع ہے، اس کو نمک منع ہے، اس کو شوگر ہے تو اس کو چینی منع ہے۔ تو سیٹ کیا نوٹ کھائے کیا کرے گا؟ آپ اور ہم کھا رہے ہیں، اللہ کی نعمت ہے۔ اب سوچیے تو صحیح کہ جو ہم کھا رہے ہیں وہ بندہ تو وہ بھی نہیں کھا سکتا ہے۔ ایک مطلب وہ چلیں، بات یاد آ رہی ہے میرے کو کہ وہ ایک بہت بڑا بحری جہاز کا مالک تھا، اس کے بڑے بڑے جہاز تھے اور بڑا مطلب مالدار تھا۔ اس کو ایک بیماری لگ گئی، اور بیماری کیا تھی کہ اس کی جو آنکھ جو پلک جھپکتی ہے نا، اس کے یہ پاور ختم ہو گئی،
اللہ،
اور خود سے وہ پلک اٹھتی نہیں تھی۔ اب مالدار بہت تھا، بہت علاج کرایا، دنیا جہاں میں علاج کرایا۔ علاج کرانے کے بعد اس کو بتایا گیا کہ جناب اس کا علاج نہیں ہے، اب ایک ہی حل ہے، آپ صبح اٹھیں، یہ ہم آپ کو ٹیپ دے رہے ہیں، یہ ٹیپ لگا لیں، آپ کی آنکھ کھلی رہے گی، جب آپ رات کو سوئیں گے آپ یہ ٹیپ ہٹا دیں، آپ کی پلک گر جائے گی، آپ سو جائیں گے۔
اللہ،
اس نے عمل شروع کر دیا۔ مالدار، بحری جہاز، ہوٹل، اربوں ڈالر، ایوری تھنگ ہے، مگر پلک خود نہیں اٹھا سکتا ہے۔ اس کو کسی صحافی نے ایک دفعہ پوچھا کہ تمہاری زندگی کی خواہش کیا ہے؟ اس نے کہا کہ ایک ہی خواہش ہے کہ کبھی ایک بار میں اپنی پلک جو ہے خود اٹھا لوں۔
اللہ،
اس نے کہا اس کے بدلے تم کیا دو گے؟ کہ میں اپنی ساری دولت دے دیتا ہوں۔
اللہ اللہ،
آپ اور ہم غور کریں کہ جو چیزیں ہم کو بن مانگے ملی ہیں، ہم دیکھ رہے ہیں، ہم سن رہے ہیں، ہم بول رہے ہیں، ہم چل رہے ہیں، ہم پکڑ رہے ہیں، تو یہ سب کیا ہے؟ یہ نعمتیں ہیں،
سبحان
اللہ۔ اور یقین مانے بعد اوقات ایسا ہوتا ہے دنیاوی طور پر بھی کہ جس کے پاس نعمتیں کم ہوتی ہیں نا، وہ بلکہ کسی نے کہا کہ ایک حجام تھا، اور اس حجام کا یہ وہ معمول تھا کہ اس کا ایک کرسی تھی، ایک آئینہ تھا، اور ایک چادر تھی، اور اس حجامت کا سامان تھا۔ اس نے کیا کیا کہ ایک درخت میں، گاؤں کے کنارے درخت پر، اس نے وہ کیل سے اس کو ٹھوکا ہوا تھا شیشے کو، اور صبح صبح آتا وہ کرسی صاف کرتا، لوگ آتے حجامت کرتا تھا، اور جیسے ہی شام ہوتی تھی تو وہ اپنی جو کرسی ہے وہ درخت سے باندھ دیتا، چادر لے کر وہ ایک اسکول کے باہر آتا، اور گیٹ پر اس نے چادر بچھانی اور سو جانا ہے، یہ اس کی زندگی گزرتی تھی اس طرح۔ ایک دفعہ سو رہا تھا صبح، اچانک گاؤں سے اس کو شور کی آواز آئی۔ اب اس نے جیسے ہی سر اٹھا کر دیکھا تو پتہ چلا کہ وہ سیلاب آ رہا ہے، اور لوگ جو ہے نا وہ اپنے گھر خالی کر کے بھاگ رہے ہیں۔ اب کوئی اپنی بکری کھینچ رہا ہے، کوئی اپنی بھینس کھینچ رہا ہے، تو کوئی اپنے جناب کپڑوں کی گٹھڑی اٹھائی ہے، تو کوئی جناب اس کو بچے پکڑ رہا ہے، تو یہ کچھ تھا ہی نہیں اس کے پاس۔ اس نے جا کر دیکھا تو شیشہ بھی ٹھکا ہوا تھا، کرسی بھی بندھی ہوئی تھی، وہ جا کے اسکول کی چھت پہ چڑھ گیا، اور ٹنکی پر اس نے چادر بچھائی، ٹیک لگا کر یہ بیٹھ گیا جناب، اور تماشا دیکھنے لگا، ساری افراتفری دیکھ رہا ہے۔
اللہ،
اب ایک شخص جو کپڑے کی گٹھڑی اٹھا کر اور جناب بکری کو کھینچتا ہوا جا رہا تھا، اس نے دیکھا کہ وہ چھت پہ بیٹھا مزے سے دیکھ رہا ہے، تو اس نے نیچے سے آواز لگایا، اوئے ਸਾਡੇ ਨਾਲ ਪਰੇਸ਼ਾਨੀ ਆਈ ਹੈ ਔਰ ਤੂੰ ਮਜ਼ੇ ਨਾਲ ਵੇਖਦਾ ਪਿਆ ਹੈ। ਅਬ ਉਸ ਹਜਾਮ ਨੇ ਜੋ ਜਵਾਬ ਦਿਆ ਨਾ ਉਹ ਕਿਆ ਥਾ, ਕਹਿੰਦਾ ਲਾਲੇ ਅੱਜ ਤਾਂ ਗੁਰਬਤ ਦੀ ਚਸ ਆਈ ਹੈ, ਗਰੀਬ ਹੋਣੇ ਕਾ ਅੱਜ ਤੋਂ ਮਜ਼ਾ ਆਇਆ ਹੈ, ਮੈਂ ਗਰੀਬ ਹੂੰ, ਮੇਰੇ ਪਾ ਕੋਈ ਹੈ ਹੀ ਨਹੀਂ, ਟੈਨਸ਼ਨ ਹੀ ਨਹੀਂ ਹੈ ਕੁਛ, ਤੂੰ ਮੁਝੇ ਕਿਸੀ ਚੀਜ਼ ਕੇ ਡੂਬਨੇ ਕਾ, ਛਿੰਨੇ ਕਾ, ਗੁੰਮ ਹੋਣੇ ਕਾ, ਚੋਰੀ ਹੋਣੇ ਕਾ ਡਰ ਹੀ ਨਹੀਂ ਹੈ। ਤੋ ਹਮ ਯੇ ਦੇਖਤੇ ਹੈ ਮੇਰੇ ਪਿਆਰੇ ਇਸਲਾਮ ਭਾਈਓ ਕਿ ਯੇ ਜੋ ਮਾਮਲਾਤ ਹੈ ਬਜ਼ਾਹਿਰ ਹਮੇ ਪਰੇਸ਼ਾਨ ਕਰਤੇ ਹੈ। ਔਰ ਆਖਰੀ ਬਾਤ ਬਤਾਊਂ ਕਿ ਹਮਾਰੀ ਜੋ ਦੁੱਖ ਹੈ ਨਾ ਉਹ ਇਹ ਖਾਵਾ ਖਾ ਗਏ, ਖਾਵਾ ਖਾ ਗਏ।
ਅੱਛਾ
ਹਾਂ, ਇੱਕ ਨੌਜਵਾਨ ਬਿਮਾਰ ਹੋ ਗਿਆ, ਯੇ ਨੌਜਵਾਨੋ ਕੋ ਜ਼ਿਆਦਾ ਟੈਨਸ਼ਨ ਹੋਤਾ ਹੈ, ਯੇ 20 ਸਾਲ ਕੀ ਉਮਰ ਮੇਂ ਕਰੋੜਪਤੀ ਬਨਨਾ ਚਾਹਤੇ ਹੈ, ਯੇ ਜਨਾਬ ਰਾਤੋ ਰਾਤ ਲਖਪਤੀ ਹੋ ਜਾਏ, ਬਈ ਤੇਰੇ ਅੱਬਾ ਜੋ ਹੈ ਵੋ 35-40 ਸਾਲ ਮੇਂ ਕੁਛ ਪਾਉ ਭਰ ਹੋਏ, ਤੋ ਤੂੰ 18 ਸਾਲ ਕੀ ਉਮਰ ਮੇਂ ਕੈਸੇ ਇਤਨਾ ਤੂੰ ਕਮਾ ਲੇਗਾ, ਬਈ ਥੋੜ੍ਹਾ ਸਬਰ ਕਰ, ਗ੍ਰੇਜੁਅਲੀ ਹੋਤਾ ਹੈ, ਇਨਸਾਨ ਤਰੱਕੀ ਮਤਲਬ ਸਟੇਪ ਬਾਈ ਸਟੇਪ ਕਰਤਾ ਹੈ, ਯੇ ਰਾਤੋ ਰਾਤ ਕੋ ਛੱਪੜ ਫਾੜ ਕੇ ਯੂੰ ਮਿਲਤੇ ਨਹੀਂ ਹੈ, ਐਸਾ ਨਹੀਂ ਹੈ। ਤੋ ਬਹਿਰਹਾਲ ਇਸ ਤਰ੍ਹਾਂ ਕਾ ਇੱਕ ਨੌਜਵਾਨ ਥਾ, ਵੋ ਪਰੇਸ਼ਾਨ ਔਰ ਪਰੇਸ਼ਾਨੀ ਮੇਂ ਉਸਕੋ ਬਿਮਾਰੀਆਂ ਵੀ ਲੱਗ ਗਈ ਔਰ ਬੜਾ ਉਸਨੇ ਪਰੇਸ਼ਾਨ, ਉਸਕੇ ਡਾਕਟਰ ਕੇ ਪਾਸ ਗਿਆ। ਅਬ ਡਾਕਟਰ ਨੇ ਉਸਕਾ ਪੂਰਾ ਇੰਟਰਵਿਊ ਲਿਆ। ਅੱਛਾ ਬਾਤ ਸਮਝਦਾਰ ਡਾਕਟਰ ਹੋਤੇ, ਵੋ ਜੋ ਹੈ ਨਾ ਉਹ ਥੋੜ੍ਹਾ ਸਾ ਬੰਦੇ ਕੋ ਜਬ ਆਤਾ ਹੈ ਨਾ ਤੋ ਉਸਕੋ ਸਹੀ ਸੇ ਉਸਕੋ ਬਾਤੇਂ ਕਰਤੇ ਉਸਸੇ, ਉਸਨੇ ਸਾਰੀ ਬਾਤੇਂ ਬਤਾਈ ਹੋਂਗੀ। ਤੋ ਡਾਕਟਰ ਨੇ ਸਾਰੀ ਬਾਤੇਂ ਸੁਣਨੇ ਕੇ ਬਾਅਦ ਉਸਕੋ ਮਸ਼ਵਰਾ ਦੀਆ ਕਿ ਆਪ ਵਰਜਿਸ਼ ਕਰੇਂ ਔਰ ਕੋਲਡ ਡਰਿੰਕ ਯਾ ਆਈਸਕ੍ਰੀਮ ਯੇ ਆਪ ਬਿਲਕੁਲ ਨਹੀਂ ਲੇਂਗੇ,
ਠੀਕ,
ਸਾਦਾ ਪਾਣੀ ਪੀਣਾ ਹੈ। ਅੱਛਾ, ਔਰ ਡਰਾਈਵ ਨਾ ਕਰੇਂ, ਯਾਨੀ ਮੋਟਰਸਾਈਕਲ, ਕਾਰ, ਯੇ ਡਰਾਈਵ ਨਾ ਕਰੇਂ, ਪੈਦਲ ਚਲੇ ਯਾ ਬੱਸ ਮੇਂ ਸਫ਼ਰ ਕਰੇਂ, ਬਾਹਰ ਕਾ ਖਾਣਾ ਬਿਲਕੁਲ ਨਹੀਂ ਖਾਣਾ, ਬਾਹਰ ਕਾ ਖਾਣਾ ਬਿਲਕੁਲ ਬੰਦ, ਗੋਸ਼ਤ, ਮਛਲੀ, ਬੇਕਰੀ ਆਈਟਮ, ਇਨ ਕੀ ਚੀਜ਼ੋਂ ਸੇ ਸਖ਼ਤ ਪਰਹੇਜ਼ ਕਰਨਾ ਹੈ, ਸਿਰਫ ਸਬਜ਼ੀਆਂ ਯਾ ਦਾਲੇਂ ਖਾਏ, ਕੋਈ ਬਾਰਬੀਕਿਊ ਵਗੈਰਾ ਇਸ ਤਰ੍ਹਾਂ ਕਾ ਕੋਈ ਆਈਟਮ ਨਹੀਂ। ਅਬ ਉਹ ਨੌਜਵਾਨ ਸੁਣੇ ਜਾ ਰਿਹਾ, ਉਸਕੋ ਟੈਨਸ਼ਨ ਟੈਨਸ਼ਨ, ਕਹਿਣ ਲੱਗਾ ਡਾਕਟਰ ਸਾਹਿਬ ਮੁਝੇ ਹੈ ਕਿਆ, ਹੈ ਡਾਕਟਰ ਸਾਹਿਬ ਮੁਝੇ ਹੈ ਕਿਆ। ਤੋ ਡਾਕਟਰ ਸਾਹਿਬ ਨੇ ਕਿਹਾ ਪੁੱਤਰ ਤੇਰੀ ਤਨਖਾਹ ਬਹੁਤ ਥੋੜ੍ਹੀ ਹੈ,
ਅੱਲਾਹ
ਜੀ ਹਾਂ, ਆਪ ਉੜਨਾ ਚਾਹ ਰਹੇ ਇਹ ਤਨਖਾਹ ਹੀ ਨਹੀਂ ਹੈ, ਆਪ ਘਰ ਮੇਂ ਜੋ ਲਾਣਾ ਚਾਹ ਰਹੇ ਤਨਖਾਹ ਕਮ ਹੈ, ਆਪਣੇ ਘਰ ਕੋ ਥੋੜ੍ਹਾ ਸਾ ਅਗਰ ਦੇਖੇ ਤੋ ਹਮਾਰੀ ਪੋਜੀਸ਼ਨ ਕਿਆ ਹੈ, ਹਮ ਖਰਚੇ ਬਾਦਸ਼ਾਹ ਜੈਸੇ ਕਰ ਰਹੇ ਔਰ ਕੰਗਲੇ ਘੁੰਮ ਰਹੇ ਹੈ ਨਹੀਂ ਜੇਬ ਮੇਂ ਕੁਝ ਵੀ, ਤੂੰ ਯੇ ਜੋ ਟੈਨਸ਼ਨ ਔਰ ਯੇ ਜੋ ਮਾਮਲਾਤ ਹੈ ਯੇ ਖੁਦ ਹਮਾਰੇ ਆਪਣੇ ਪਾਲੇ ਹੋਏ,
ਯਾਨੀ ਵੋ ਇੱਕ ਮੁਹਾਵਰਾ ਨਾ ਬੜੇ ਕਹਾ ਕਰਤੇ ਹੈ ਕਿ ਆਪਣੇ ਜੋ ਚਾਦਰ ਦੇਖ ਕਰ ਪਾਓ ਫੈਲਾਏ,
ਸਹੀ,
ਜਿਤਨਾ ਆਪਕੋ ਅੱਲਾ ਪਾਕ ਨੇ ਦੀਆ ਹੈ ਉਸੀ ਕੇ ਸਾਥ ਜ਼ਿੰਦਗੀ ਗੁਜ਼ਾਰਨੇ ਕਾ ਹੁਨਰ ਸਿੱਖੇ, ਅੱਲਾ ਪਾਕ ਆਮਦਨ ਬੜਾਏ ਤੋ ਉਸੀ ਅੰਦਾਜ਼ ਸੇ ਆਪਣੀ ਜ਼ਰੂਰਤੇ ਬੜਾ ਲੇ। ਹਜ਼ੂਰ ਆਪਨੇ ਇੱਕ ਵਾਰ ਪਹਿਲੇ ਵੀ ਇਰਸ਼ਾਦ ਫਰਮਾਇਆ ਥਾ ਇਸ ਪਰ ਮਜ਼ੀਦ ਇਨਸ਼ਾਅੱਲਾ ਕਿ ਇਨਸਾਨ ਕੋ ਅੱਲਾ ਪਾਕ ਨੇ ਜੋ ਨਿਮਤੇ ਦੀ ਹੈ, ਇਨਸਾਨ ਕੋ ਅੱਲਾ ਪਾਕ ਨੇ ਜਿਤਨਾ ਦੀਆ ਹੈ ਤੋ ਉਸਕੇ ਸਾਥ ਜ਼ਿੰਦਗੀ ਗੁਜ਼ਾਰਨਾ ਸਿੱਖੇ, ਪਰੇਸ਼ਾਨੀਆਂ ਆਤੀ ਕਮ ਹੈ ਕਿ ਆਮਦਨ ਕਮ ਹੈ ਔਰ ਅਖਰਾਜਾਤ ਜ਼ਿਆਦਾ ਹਮ ਕਰ ਲੇਤੇ ਹੈ। ਔਰ ਬੜੇ ਬੁੜੇ ਇੱਕ ਹੋਰ ਬਾਤ ਕਹਾ ਕਰਤੇ ਉਸੀ ਕੇ ਸਾਥ ਹੀ ਹਮ ਪ੍ਰੋਗਰਾਮ ਕਾ ਇਖਤਿਤਾਮ ਵੀ ਕਰੇਂਗੇ, ਵੋ ਕਹਤੇ ਹੈ ਕਿ ਜ਼ਿੰਦਗੀ ਕਾ ਮਜ਼ਾ ਲੈਣਾ ਹੋ, ਜ਼ਿੰਦਗੀ ਕਾ ਮਜ਼ਾ ਲੈਣਾ ਹੋ ਤੋ ਖਵਾਹਿਸ਼ਾਤ ਕਮ ਰੱਖੇ ਔਰ ਅਗਰ ਸਫ਼ਰ ਕਾ ਮਜ਼ਾ ਲੈਣਾ ਹੋ ਤੋ ਸਮਾਨ ਕਮ ਰੱਖੇ।
ਕਿਆ ਬਾਤ,
ਤੋ ਇਹ ਜੋ ਖਵਾਹਿਸ਼ਾਤ ਹੋਤੀ ਹੈ ਤੋ ਖਵਾਹਿਸ਼ਾਤ ਇਨਸਾਨ ਕੋ ਬਹੁਤ ਕੁਛ ਕਰਨੇ ਪਰ ਉਭਾਰ ਰਹੀ ਹੋਤੀ ਹੈ। ਅੱਲਾ ਕਰੇ ਕਿ ਹਮਾਰੀ ਖਵਾਹਿਸ਼ਾਤ ਐਸੀ ਬਨੇ ਕਿ ਹਮਾਰੀ ਆਖਿਰਤ ਅੱਛੀ ਹੋ ਜਾਏ, ਹਮਾਰੀ ਕਬਰ ਅੱਛੀ ਹੋ ਜਾਏ, ਕਿਆਮਤ ਮੇਂ ਹਮ ਜ਼ਿਲਤ, ਰਸਵਾਈ, ਸ਼ਰਮਿੰਦਗੀ ਔਰ ਪਸ਼ੇਮਾਨੀ ਸੇ ਬਚਨੇ ਮੇਂ ਕਾਮਯਾਬ ਹੋ ਜਾਏ। ਆਖਿਰ ਮੇਂ ਕਰੀਮ ਆਕਾ ਸੱਲੱਲਾਹੁ ਅਲੈਹਿ ਵਸੱਲਮ ਕੀ ਵੋ ਦੁਆ ਅਰਜ਼ ਕਰੂੰਗਾ ਜੋ ਆਕਾ ਕਰੀਮ ਅਲੈਹਿ ਸਲਾਤੁ ਵਸਲਾਮ ਨੇ ਹਜ਼ਰਤ ਮੁਆਜ਼ ਬਿਨ ਜਬਲ ਰਜ਼ੀ ਅੱਲਾਹੁ ਤਾਲਾ ਅਨਹੁ ਕੋ ਆਪਣੇ ਤਾਲੀਮ ਫਰਮਾਈ ਔਰ ਹਰ ਨਮਾਜ਼ ਕੇ ਬਾਅਦ ਯੇ ਦੁਆ ਮੰਗਣੇ ਕੀ ਵਸੀਅਤ ਫਰਮਾਈ। ਵੋ ਦੁਆ ਯੇ ਹੈ, ਅੱਲਾਹੁਮਾ ਅਇਨੀ ਅਲਾ ਜ਼ਿਕਰੀਕਾ ਵ ਸ਼ੁਕਰੀਕਾ ਵ ਹੁਸਨੀ ਇਬਾਦਤਿਕ, ਯਾਨੀ ਏ ਅੱਲਾਹ ਤੂੰ ਆਪਣੇ ਜ਼ਿਕਰ, ਆਪਣੇ ਸ਼ੁਕਰ ਔਰ ਅੱਛੇ ਤਰੀਕੇ ਸੇ ਆਪਣੀ ਇਬਾਦਤ ਕਰਨੇ ਪਰ ਮੇਰੀ ਮਦਦ ਫਰਮਾ। ਇਸ ਦੁਆਏ ਮੁਸਤਫਾ ਕੋ ਯਾਦ ਕਰ ਲੀਜੀਏ ਔਰ ਹਰ ਨਮਾਜ਼ ਕੇ ਬਾਅਦ ਮੰਗਣੇ ਕੀ ਆਦਤ ਬਣਾ ਲੀਜੀਏ, ਇਨਸ਼ਾ ਅੱਲਾਹੁ ਕਰੀਮ ਬਹੁਤ ਬਰਕਤੇ ਮਿਲੇਂਗੀ। ਅੱਲਾ ਪਾਕ ਹਮ ਸਭ ਕੋ ਸ਼ੁਕਰ ਗੁਜ਼ਾਰ ਬੰਦਾ ਬਣਾਏ, ਨਾ ਸ਼ੁਕਰੀ ਸੇ ਅੱਲਾ ਹਮ ਸਭ ਕੋ ਮਹਫੂਜ਼ ਫਰਮਾਏ। ਸੱਲੂ ਅਲਲ ਹਬੀਬ ਸੱਲੱਲਾਹੁ ਅਲਾ ਮੁਹੰਮਦ ਵਅਲਾ ਆਲਿਹੀ ਵਸਹਬੀਹੀ ਵਬਾਰਕਾ ਵਸੱਲਮ।